सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
असी रब दे बंदे हां, ये रब सानू प्यार करदा है। असी रब दे बंदे हां, ये रब सानू प्यार करदा है। असी खुले फिरदे सां, असी खुले फिरदे सां, ते अज सानू यीशु मिलिया है। असी रब दे बंदे हां, ते रब सानू प्यार करदा है। असी रब दे बंदे हां, ते रब सानू प्यार करदा है। असी लभदे फिरदे सां खुदा दियां सच्चियां राहां नूं। असी तरसदे रहंदे सां प्यार दियां ठंडियां छावां नूं, प्यार दियां ठंडियां छावां नूं। सानू सच्ची जिंदगी दा यीशु ने रस्ता दस्या है। सानू सच्ची जिंदगी दा यीशु ने रस्ता दस्या है। असी खुले फिरदे सां, असी खुले फिरदे सां, ते अज सानू यीशु मिलिया है। असी रब दे बंदे हां, ये रब सानू प्यार करदा है। असी रब दे बंदे हां, ये रब सानू प्यार करदा है।
Thank you. चार चुपेरे खुशियां दे गुल सजने चिड़ गए ने। हुण चार चुपेरे खुशियां दे गुल सजने चिड़ गए ने। अरशां दे वारस हो गए ने जड़ कदमी लग गए ने। जड़ कदमी लग गए ने साडे उजड़े बागां नूं येसु ने आण वसाया है। साडे उजड़े बागां नूं येसु ने आण वसाया है। असीं भुल्ले फिरदे सां असीं भुल्ले फिरदे सां ते अज सानूं येसु मिलिया है। असीं रब दे बंदे हां ते रब सानूं प्यार करदा है। असीं रब दे बंदे हां
इस बाइबल अध्ययन प्रोग्राम विच आप दा स्वागत है। अज असीं प्रकाश दी पोथी दे 3 अध्याय उस दीआं 1 तों लैके 6 आयतां दे वचनां बारे गौर करांगे। इस प्रोग्राम दे आरंभ विच असीं बाणी दे इस भाग नूं बाइबल विचों पढ़दे हां। वचन विच लिखिआ है, सरदीस दी कलीसिया दे दूत नूं इउं लिख, ਭਈ ਜਿਹਦੇ ਕੋਲ 7 ਆਤਮੇ ਪਰਮੇਸ਼ਵਰ ਦੇ ਅਤੇ 7 ਤਾਰੇ ਹਨ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਕਹਾਉਂਦਾ ਹੈ ਅਤੇ ਹੈ ਮੁਰਦਾ। ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ ਉਹਨੂੰ ਪੱਕਿਆਂ ਕਰ, ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਇਸ ਲਈ ਚੇਤੇ ਕਰ ਭਈ ਤੈਂ ਕਿਸ ਵਿਦ ਪ੍ਰਾਪਤ ਕੀਤਾ ਅਤੇ ਸੁਣਿਆ, ਉਹਦੀ ਪਾਲਣਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਾਵਾਂਗਾ। ਪਰ ਤੇਰੇ ਕੋਲ ਸਰਦੀਸ ਵਿੱਚ ਥੋੜ੍ਹੇ ਜਿਹੇ ਜਣੇ ਹਨ ਜਿਨ੍ਹਾਂ ਆਪਣੇ ਵਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉਜਲੇ ਵਸਤਰ ਪਹਿਨੇ ਮੇਰੇ ਨਾਲ ਫਿਰਨਗੇ, ਇਸ ਲਈ ਜੋ ਉਹ ਸੁਯੋਗ ਹਨ। ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਇਸੇ ਪ੍ਰਕਾਰ ਚਿੱਟੇ ਵਸਤਰ ਪਹਿਨਾਏ ਜਾਣਗੇ ਅਤੇ ਮੈਂ ਉਹਦਾ ਨਾਂ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮੇਟਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸਦੀਆਂ ਦੂਤਾਂ ਦੇ ਅੱਗੇ ਉਹਦੇ ਨਾਂ ਦਾ ਕਰਾਰ ਕਰਾਂਗਾ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸੀਆਂ ਨੂੰ ਕੀ ਆਖਦਾ ਹੈ। ਅਸੀਂ ਬਾਈਬਲ ਬਾਣੀ ਦੇ ਇਸ ਭਾਗ ਦਾ ਮੁੱਖ ਵਿਸ਼ਾ ਸਰਦੀਸ ਦੀ ਕਲੀਸੀਆ ਦੇ ਨਾਂ ਮਸੀਹ ਦੇ ਖੱਤ ਵਜੋਂ ਲੈਂਦੇ ਹਾਂ। ਪਹਿਲੀ ਆਇਤ ਦੇ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਿਹਦੇ ਕੋਲ 7 ਆਤਮੇ ਪਰਮੇਸ਼ਵਰ ਦੇ ਅਤੇ 7 ਤਾਰੇ ਹਨ, ਉਹ ਇਹ ਆਖਦਾ ਹੈ। ਪ੍ਰਭੂ ਆਪਣੇ ਆਪ ਨੂੰ ਸਰਦੀਸ ਦੀ ਕਲੀਸੀਆ ਲਈ ਇਸ ਤਰ੍ਹਾਂ ਪੇਸ਼ ਕਰਦਾ ਹੈ, ਜਿਸ ਦੇ ਕੋਲ ਪਰਮੇਸ਼ਵਰ ਦੇ 7 ਆਤਮੇ ਹਨ, ਭਾਵ ਉਹੀ ਹੈ ਜਿਸ ਨੇ ਇਸ ਜਗਤ ਵਿੱਚ ਪਵਿੱਤਰ ਆਤਮਾ ਭੇਜਿਆ ਸੀ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਇਹ ਸਰਦੀਸ ਦੀ ਕਲੀਸੀਆ ਪ੍ਰੋਟੈਸਟੈਂਟ ਕਲੀਸੀਆ ਨੂੰ ਦਰਸਾਉਂਦੀ ਹੈ। ਮੇਰੇ ਦੋਸਤ, ਅੱਜ ਕਲੀਸੀਆ ਦੀ ਇਹ ਜ਼ਰੂਰਤ ਹੈ ਕਿ ਪਵਿੱਤਰ ਆਤਮਾ ਇਸ ਦੇ ਅੰਦਰ ਕੰਮ ਕਰੇ। ਅਸੀਂ ਸੋਚਦੇ ਹਾਂ ਕਿ ਸਾਨੂੰ ਵਿਧੀਆਂ ਦੀ ਜ਼ਰੂਰਤ ਹੈ ਅਤੇ ਅਸੀਂ ਕਈ ਤਰ੍ਹਾਂ ਦੇ ਜਲਦੀ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਕੋਰਸ ਭਾਲੇ ਹੋਏ ਹਨ ਜੋ ਕਿ ਸਾਰੀਆਂ ਹੀ ਸਮੱਸਿਆਵਾਂ ਦੇ ਹੱਲ ਕਰ ਦੇਣ। ਜਿਸ ਦੀ ਸਾਨੂੰ ਅਸਲ ਵਿੱਚ ਜ਼ਰੂਰਤ ਹੈ ਉਹ ਤਾਂ ਇਹ ਹੈ ਕਿ ਅਸੀਂ ਮਸੀਹ ਦੀ ਸ਼ਖਸੀਅਤ ਦੇ ਕੋਲ ਆਈਏ, ਜਿਸ ਨੂੰ ਸਿਰਫ ਪਵਿੱਤਰ ਆਤਮਾ ਹੀ ਸਾਡੇ ਲਈ ਅਸਲ ਅਤੇ ਜਿਉਂਦਾ ਮਸੀਹ ਬਣਾ ਸਕਦਾ ਹੈ। ਇਹੋ ਹੀ ਉਹ ਚੀਜ਼ ਹੈ ਜਿਸ ਦੀ ਅੱਜ ਪ੍ਰੋਟੈਸਟੈਂਟਿਜ਼ਮ ਨੂੰ ਜ਼ਰੂਰਤ ਹੈ। ਅੰਧਕਾਰ ਦੇ ਯੁੱਗਾਂ ਦੀ ਕਾਲੀ ਰਾਤ ਤੋਂ ਬਾਅਦ ਅਜੇ ਵੀ ਪਵਿੱਤਰ ਆਤਮਾ ਆਪਣਾ ਕਾਰਜ ਕਰ ਰਿਹਾ ਸੀ। ਉਹ ਮਾਰਟਿਨ ਲੂਥਰ, ਜੌਨ ਕੈਲਵਿਨ, ਜੌਨ ਨੌਕਸ ਅਤੇ ਹੋਰ ਬਹੁਤ ਸਾਰੇ ਮਨੁੱਖਾਂ ਦੇ ਦਿਲਾਂ ਵਿੱਚ ਕਾਰਜਸ਼ੀਲ ਹੋਇਆ ਸੀ। ਅੱਗੇ ਪ੍ਰਭੂ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਇਹ ਸ਼ਲਾਘਾਯੋਗ ਵਚਨ ਹੈ। ਯਾਦ ਕਰੋ ਕਿ ਰਿਫਰਮੇਸ਼ਨ ਨੇ ਨੇਚਾ ਦੁਆਰਾ ਧਰਮੀ ਠਹਿਰਾਏ ਜਾਣ ਦੀ ਸਿੱਖਿਆ ਨੂੰ ਉੱਚਿਆਂ ਚੁੱਕਿਆ ਸੀ ਅਤੇ ਇਸ ਨੇਚਾ ਨੇ ਕੰਮਾਂ ਨੂੰ ਪੈਦਾ ਕੀਤਾ ਸੀ। ਅੱਗੇ ਪ੍ਰਭੂ ਆਖਦਾ ਹੈ ਕਿ ਤੂੰ ਜਿਉਂਦਾ ਕਹਾਉਂਦਾ ਹੈ ਅਤੇ ਹੈ ਮੁਰਦਾ। ਇਹ ਪ੍ਰੋਟੈਸਟੈਂਟਿਜ਼ਮ ਦੇ ਬਾਰੇ ਅੱਜ ਸੱਚ ਹੀ ਹੈ। ਅੱਜ ਬਹੁਤ ਸਾਰੀਆਂ ਕਲੀਸਿਯਾਵਾਂ ਸਿਰਫ ਬਾਹਰੀ ਰੂਪ ਨੂੰ ਹੀ ਪੂਰਾ ਕਰ ਰਹੀਆਂ ਹਨ। ਉਹ ਹਮੇਸ਼ਾ ਹੀ ਉਸਾਰੀ ਕਰ ਰਹੀਆਂ ਹਨ ਅਤੇ ਲੋਕ ਆ ਰਹੇ ਹਨ, ਖਾਸ ਕਰਕੇ ਐਤਵਾਰਾਂ ਦੀਆਂ ਸਵੇਰਾਂ ਨੂੰ, ਪਰ ਸਪਤਾਹ ਦੇ ਵਿਚਕਾਰਲੇ ਦਿਨ ਦੀਆਂ ਸਭਾਵਾਂ ਨੂੰ ਨਹੀਂ, ਜਦੋਂ ਕਿ ਉਹਨਾਂ ਨੂੰ ਅਸਲ ਵਿੱਚ ਪਰਮੇਸ਼ਵਰ ਦੀ ਬਾਣੀ ਨੂੰ ਸੁਣਨ ਲਈ ਆਉਣ ਦੀ ਜ਼ਰੂਰਤ ਹੁੰਦੀ ਹੈ। ਤੂੰ ਜਿਉਂਦਾ ਕਹਾਉਂਦਾ ਹੈ ਅਤੇ ਹੈ ਮੁਰਦਾ, ਇਹ ਤਾਂ ਇੱਕ ਭਿਆਨਕ ਦੋਸ਼ ਹੈ ਅਤੇ ਅੱਜ ਦੀ ਕਲੀਸਿਯਾ ਦੀ ਹੀ ਇਹ ਇੱਕ ਤਸਵੀਰ ਹੈ। ਸਾਨੂੰ ਇਹ ਪਛਾਣਨ ਦੀ ਜ਼ਰੂਰਤ ਹੈ ਕਿ ਰਿਫਰਮੇਸ਼ਨ ਦੇ ਦੁਆਰਾ ਸਾਰੀ ਸੱਚਾਈ ਨੂੰ ਸਥਾਪਿਤ ਨਹੀਂ ਸੀ ਕੀਤਾ ਗਿਆ। ਮਿਸਾਲ ਵਜੋਂ ਮੇਰਾ ਇਹ ਵਿਸ਼ਵਾਸ ਹੈ ਕਿ ਭਵਿੱਖਬਾਣੀ ਭਾਵ ਭਵਿੱਖ ਨਾਲ ਸੰਬੰਧਿਤ ਸਿੱਖਿਆ ਦਾ ਵਿਕਾਸ ਅੱਜ ਸਾਡੇ ਦੇ ਅੱਜ ਦੇ ਇਸ ਯੁੱਗ ਵਿੱਚ ਹੀ ਕੀਤਾ ਜਾ ਰਿਹਾ ਹੈ। 3 ਅਧਿਆਏ ਉਸ ਦੀ 2 ਆਇਤ ਦੇ ਵਚਨ ਇਸ ਤਰ੍ਹਾਂ ਹਨ, ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ ਉਹਨੂੰ ਪੱਕਿਆਂ ਕਰ, ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਇਹ ਦੂਸਰਾ ਦੋਸ਼ਪੂਰਨ ਵਚਨ ਹੈ ਅਤੇ ਇਹ ਚੇਤਾਵਨੀ ਵਾਲਾ ਵਚਨ ਹੈ ਜਿਸ ਦੇ ਸਰਦੀਸ ਵਿਖੇ ਇੱਕ ਖਾਸ ਮਾਇਨੇ ਸਨ। ਜਿਵੇਂ ਕਿ ਮੈਂ ਆਪ ਨੂੰ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਇਹ ਸਰਦੀਸ ਸ਼ਹਿਰ ਇੱਕ ਪਹਾੜ ਦੀ ਚੋਟੀ ਉੱਤੇ ਵਸਿਆ ਹੋਇਆ ਸੀ। ਇਸ ਦੇ ਦੱਖਣੀ ਪਾਸੇ ਇਸ ਦੇ ਅੰਦਰ ਆਉਣ ਦਾ ਇੱਕ ਰਸਤਾ ਹੈ ਸੀ, ਜੋ ਕਿ ਪੁਰਾਣੇ ਜ਼ਮਾਨੇ ਵਿੱਚ ਇਸ ਸ਼ਹਿਰ ਦੇ ਅੰਦਰ ਆਉਣ ਦਾ ਇੱਕੋ ਇੱਕ ਰਸਤਾ ਹੈ ਸੀ। ਇਸ ਕਰਕੇ ਇਸ ਸਰਦੀਸ ਸ਼ਹਿਰ ਦੇ ਲੋਕਾਂ ਨੂੰ ਕੋਈ ਵੀ ਖਬਰ ਬਾਰੇ ਜਾਣਨ ਲਈ ਇਸੇ ਇੱਕ ਸਥਾਨ ਵੱਲ ਤੱਕਣਾ ਪੈਂਦਾ ਸੀ। ਪਰ 2 ਵਾਰ ਉਹਨਾਂ ਦੇ ਇਤਿਹਾਸ ਵਿੱਚ ਉਹਨਾਂ ਦੇ ਵੈਰੀਆਂ ਦੁਆਰਾ ਉਹਨਾਂ ਉੱਤੇ ਹਮਲਾ ਕੀਤਾ ਗਿਆ ਸੀ, ਕਿਉਂਕਿ ਉਹਨਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਸਨ ਅਤੇ ਉਹ ਇਹ ਭਰੋਸਾ ਕਰੀ ਬੈਠੇ ਸਨ ਕਿ ਇਹ ਪਹਾੜ ਉੱਤੇ ਚੜ੍ਹ ਕੇ ਧਾਵਾ ਨਹੀਂ ਸੀ ਬੋਲਿਆ ਜਾ ਸਕਦਾ ਅਤੇ ਇਸੇ ਕਰਕੇ ਜੋ ਇਸ ਦੇ ਰਾਖੇ ਸਨ ਉਹ ਸੌਂ ਗਏ ਸਨ। 1549 ਈਸਵੀ ਪੂਰਵ ਵਿੱਚ ਖੋਰਸ ਦੇ ਸਿਪਾਹੀਆਂ ਨੇ ਇਸ ਉੱਤੇ ਚੜ੍ਹ ਗਏ ਸਨ ਅਤੇ ਫਿਰ 1218 ਈਸਵੀ ਪੂਰਵ ਵਿੱਚ ਦੁਬਾਰਾ ਫਿਰ ਐਂਟੀਓਕਸ ਮਹਾਨ ਨੇ ਸਰਦੀਸ ਨੂੰ ਜਿੱਤ ਲਿਆ ਸੀ, ਕਿਉਂਕਿ ਇੱਕ ਕ੍ਰੇਤੀ ਦੀਵਾਰ ਦੇ ਉੱਪਰੋਂ ਦੀ ਲੰਘ ਗਿਆ ਸੀ ਜਦੋਂ ਕਿ ਉੱਥੋਂ ਦੇ ਸੰਤਰੀ ਲਾਪਰਵਾਹ ਹੈ ਸਨ। ਜੋ ਪ੍ਰਭੂ ਜੀ ਇਸ ਸਰਦੀਸ ਦੀ ਕਲੀਸਿਯਾ ਨੂੰ ਆਖ ਰਹੇ ਹਨ ਉਹ ਇਹ ਹੈ, ਜਾਗੋ ਅਤੇ ਸੁਚੇਤ ਰਹੋ। ਇਹ ਤਾਂ ਉਹਨਾਂ ਦੇ ਲਈ ਬਹੁਤ ਨਿਰਾਸ਼ਾ ਭਰੀ ਗੱਲ ਹੈ ਸੀ, ਕਿਉਂਕਿ 2 ਵਾਰ ਸੌਂਦੇ ਵਕਤ ਉਹਨਾਂ ਉੱਤੇ ਧਾਵਾ ਬੋਲਿਆ ਗਿਆ ਸੀ। ਪ੍ਰਭੂ ਇਸ ਕਲੀਸਿਯਾ ਨੂੰ ਆਖਦਾ ਹੈ ਕਿ ਤੁਸੀਂ ਨਾ ਸੌਵੋ। ਅੱਜ ਸਮੂਹਿਕ ਤੌਰ 'ਤੇ ਕਲੀਸਿਯਾ ਯੇਸ਼ੂ ਮਸੀਹ ਦੀ ਆਮਦ ਵੱਲ ਤੱਕਣ ਤੋਂ ਪਿੱਛੇ ਹਟ ਚੁੱਕੀ ਹੈ ਅਤੇ ਅੱਜ ਉਹ ਇਹੋ ਜਿਹੀ ਸਿੱਖਿਆ ਵਿੱਚ ਪੈ ਚੁੱਕੇ ਹਨ ਜਿਸ ਦੇ ਦੁਆਰਾ ਮਸੀਹ ਦੀ ਆਮਦ ਤੋਂ ਪਹਿਲਾਂ ਕੁਝ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਮੇਰੇ ਦੋਸਤ, ਜਿਸ ਸਥਿਤੀ ਵਿੱਚ ਅਸੀਂ ਠੀਕ ਇਸ ਵਕਤ ਹਾਂ, ਇਸ ਵਿੱਚ ਹੁੰਦੇ ਹੋਇਆਂ ਮਸੀਹ ਦੀ ਆਮਦ ਬਹੁਤ ਜਲਦੀ ਹੋਣ ਵਾਲੀ ਹੈ। ਹੋ ਸਕਦਾ ਹੈ ਕਿ ਉਹ ਅਗਲੇ ਹੀ ਪਲ ਜਾਂ ਕੱਲ੍ਹ ਆ ਜਾਵੇ। ਇਸ ਤਰ੍ਹਾਂ ਨਾ ਆਖੋ ਕਿ ਮੈਂ ਆਖਿਆ ਹੈ ਕਿ ਉਹ ਕੱਲ੍ਹ ਆਉਣ ਵਾਲਾ ਹੈ, ਕਿਉਂਕਿ ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ। ਹੋ ਸਕਦਾ ਹੈ ਕਿ ਮੇਰੇ ਦੋਸਤ ਇਹ ਅਜੇ 100 ਸਾਲ ਬਾਅਦ ਹੋਵੇ, ਪਰ ਸਾਨੂੰ ਉਸ ਦੀ ਕਿਸੇ ਵਕਤ ਦੀ ਆਮਦ ਦੇ ਹੋਣ ਵੱਲ ਤੱਕਣਾ ਪੈਣਾ ਹੈ। ਸਰਦੀਸ ਦੇ ਲੋਕ ਇਹ ਨਹੀਂ ਜਾਣਦੇ ਸਨ ਕਿ ਉਹ ਵੈਰੀ ਕਦੋਂ ਆ ਰਿਹਾ ਸੀ ਅਤੇ ਅਸੀਂ ਵੀ ਇਹ ਨਹੀਂ ਜਾਣਦੇ ਹਾਂ ਕਿ ਮਸੀਹ ਕਦੋਂ ਆ ਰਿਹਾ ਹੈ। ਅਸੀਂ ਇਸ ਬਾਰੇ ਕਿਸੇ ਤਰ੍ਹਾਂ ਵੀ ਨਹੀਂ ਜਾਣਦੇ। ਇਸ ਸੱਚਾਈ ਨੂੰ ਧਿਆਨ ਵਿੱਚ ਰੱਖਦਿਆਂ ਕਿ ਕਲੀਸਿਯਾ ਦਾ ਉੱਪਰ ਉਠਾਇਆ ਜਾਣਾ ਕਿਸੇ ਵੀ ਘੜੀ ਹੋ ਸਕਦਾ ਹੈ, ਕਲੀਸਿਯਾ ਨੂੰ ਸੁਚੇਤ ਰਹਿਣਾ ਪੈਣਾ ਹੈ। ਉਸ ਦੀ ਤਾਰੀਖ ਮਿਥੀ ਨਹੀਂ ਹੋਈ, ਨਾ ਹੀ ਉਹ ਸਮਾਂ ਜਦੋਂ ਉਹ ਆਵੇਗਾ, ਅਤੇ ਇਸ ਦਾ ਕਾਰਨ ਇਹ ਹੈ ਤਾਂ ਕਿ ਕਲੀਸੀਆ ਹਰ ਘੜੀ ਉਸ ਦੀ ਆਮਦ ਲਈ ਸੁਚੇਤ ਰਹੇ। ਉਸ ਮੁਬਾਰਕ ਆਸ ਲਈ ਲਗਾਤਾਰ ਤੱਕਦੇ ਰਹੋ। ਤੀਤੁਸ 2 ਅਧਿਆਏ ਉਸਦੀ 13 ਦੇ ਵਚਨ ਹਨ। ਗੌਰ ਕਰੋ ਕਿ ਕਿਸੇ ਨਿਯੁਕਤ ਘੜੀ ਲਈ ਤਾਂ ਹਰ ਕੋਈ ਤਿਆਰ ਹੋ ਸਕਦਾ ਹੈ, ਪਰ ਆਪ ਨੂੰ ਕਿਸੇ ਨਾ ਆਸ ਕੀਤੀ ਜਾਣ ਵਾਲੀ ਘੜੀ ਦੇ ਲਈ ਹਮੇਸ਼ਾ ਤਿਆਰ ਰਹਿਣਾ ਪੈਣਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਇਸ ਕਲੀਸੀਆ ਨੂੰ ਆਖ ਰਹੇ ਹਨ ਕਿ ਉਹਨਾਂ ਨੂੰ ਲਗਾਤਾਰ ਸੁਚੇਤ ਰਹਿਣਾ ਪੈਣਾ ਹੈ। ਅੱਗੇ 3 ਅਧਿਆਏ ਉਸਦੀ 2 ਆਇਤ ਦੇ ਆਖਰੀ ਹਿੱਸੇ ਵਿੱਚ ਆਖਿਆ ਗਿਆ ਹੈ, ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਪ੍ਰੋਟੈਸਟੈਂਟਿਜ਼ਮ ਨੇ ਪਰਮੇਸ਼ਵਰ ਦੀ ਬਾਣੀ ਦੇ ਇਖਤਿਆਰ ਨੂੰ ਦੁਬਾਰਾ ਫਿਰ ਸਥਾਪਿਤ ਕੀਤਾ ਸੀ ਅਤੇ ਇਸ ਦੇ ਨਾਲ ਨਾਲ ਮਨੁੱਖ ਦਾ ਪੂਰੀ ਤਰ੍ਹਾਂ ਪਾਪ ਵਿੱਚ ਗਿਰੇ ਹੋਏ ਹੋਣਾ ਅਤੇ ਨੇਚਾ ਦੁਆਰਾ ਧਰਮੀ ਠਹਿਰਾਏ ਜਾਣਾ ਵੀ। ਪਰ ਹੋਰ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਸਥਾਪਿਤ ਨਹੀਂ ਸੀ ਕੀਤਾ। ਇਹ ਸੁਧਾਰ ਦੀ ਲਹਿਰ ਰਸੂਲਾਂ ਦੀ ਕਲੀਸੀਆ ਵੱਲ ਮੁੜਨਾ ਨਹੀਂ ਸੀ। ਅੱਗੇ 3 ਅਧਿਆਏ ਉਸਦੀ 3 ਆਇਤ ਦੇ ਵਚਨ ਹਨ, ਇਸ ਲਈ ਚੇਤੇ ਕਰ ਭਈ ਤੈਂ ਕਿਸ ਵਿਧ ਪ੍ਰਾਪਤ ਕੀਤਾ ਅਤੇ ਸੁਣਿਆ, ਉਹਦੀ ਪਾਲਣਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ। ਲਿਖਿਆ ਹੈ, ਇਸ ਲਈ ਚੇਤੇ ਕਰ ਕਿ ਤੈਂ ਕਿਸ ਵਿਧ ਪ੍ਰਾਪਤ ਕੀਤਾ ਅਤੇ ਸੁਣਿਆ, ਉਹਦੀ ਪਾਲਣਾ ਕਰ ਅਤੇ ਤੋਬਾ ਕਰ। ਇੱਥੇ ਮੁੱਖ ਗੱਲ ਇਹ ਹੈ ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਪਾਲਣਾ ਕਰਨੀ ਪੈਣੀ ਸੀ ਕਿਉਂਕਿ ਉਹ ਤਾਂ ਖਤਮ ਹੋਣ ਨੂੰ ਹੀ ਸਨ। ਉਹ ਮਹਾਨ ਸੱਚਾਈਆਂ ਜਿਨ੍ਹਾਂ ਨੂੰ ਉਸ ਸੁਧਾਰ ਦੀ ਲਹਿਰ ਵਿੱਚ ਅਪਣਾਇਆ ਗਿਆ ਸੀ ਉਹ ਖੋ ਰਹੀਆਂ ਸਨ। ਮਿਸਾਲ ਵਜੋਂ ਅੱਜ ਇਹ ਕਲੀਸੀਆ ਪਰਮੇਸ਼ਵਰ ਦੀ ਬਾਣੀ ਦੇ ਇਖਤਿਆਰ ਨੂੰ ਲਗਭਗ ਖੋ ਚੁੱਕੀ ਹੈ। ਮਨੁੱਖ ਦੀ ਪੂਰਨ ਭ੍ਰਿਸ਼ਟਤਾ ਨੂੰ ਮੰਨਣ ਦੀ ਬਜਾਏ ਸਾਡੀਆਂ ਬਹੁਤ ਸਾਰੀਆਂ ਰੂੜੀਵਾਦੀ ਕਲੀਸੀਆਵਾਂ ਸਰੀਰਕ ਸੁਭਾਅ ਦੇ ਉੱਤੇ ਕੁਝ ਹੋਰ ਹੀ ਵਸਤਾਂ ਦੀ ਖੁਸ਼ਬੂ ਮਲ ਕੇ ਸੁਧਾਰ ਕਰਨ ਲਈ ਇਹ ਸੋਚਦੀਆਂ ਹਨ ਕਿ ਕੁਝ ਕੁ ਛੋਟੇ ਮੋਟੇ ਵਿਧੀ ਵਿਧਾਨਾਂ ਨੂੰ ਅਪਣਾ ਕੇ ਆਪ ਮਸੀਹੀ ਜੀਵਨ ਨੂੰ ਜਿਉਣ ਦੇ ਯੋਗ ਬਣਾਏ ਜਾ ਸਕਦੇ ਹੋ। ਇਸ ਦੇ ਨਾਲ ਨਾਲ ਨੇਚਾ ਦੁਆਰਾ ਧਰਮੀ ਠਹਿਰਾਏ ਜਾਣ ਦੀ ਸਿੱਖਿਆ ਨੂੰ ਵੀ ਜ਼ਿਆਦਾਤਰ ਛੱਡ ਦਿੱਤਾ ਗਿਆ ਹੈ ਅਤੇ ਜ਼ਿਆਦਾ ਸੰਦੇਸ਼ ਕੁਝ ਵਿਧੀ ਵਿਧਾਨਾਂ ਨਾਲ ਸੰਬੰਧਿਤ ਹੀ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਇਹ ਆਖਿਆ ਜਾਂਦਾ ਹੈ ਕਿ ਬਚਾਏ ਜਾਣ ਲਈ ਆਪ ਨੂੰ ਕੁਝ ਕਰਨਾ ਪੈਣਾ ਹੈ। ਅੱਜ ਦੀ ਇਸ ਕਲੀਸੀਆ ਦੀਆਂ ਇਹੋ ਹੀ ਵਿਸ਼ੇਸ਼ਤਾਵਾਂ ਹਨ ਅਤੇ ਇਹ ਆਪਣੇ ਪ੍ਰਾਰੰਭਕ ਸਥਾਨ ਤੋਂ ਕਾਫ਼ੀ ਦੂਰ ਚਲੀ ਗਈ ਹੈ। ਅੱਗੇ ਆਖਿਆ ਗਿਆ ਹੈ ਕਿ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਇਹ ਸਰਦਿਸ ਸ਼ਹਿਰ ਇੱਕ ਪਹਾੜੀ ਦੀ ਚੋਟੀ ਉੱਤੇ ਵਸਿਆ ਹੋਇਆ ਸੀ ਜਿਸ ਉੱਤੇ ਇੱਕ ਤਰਫ ਨੂੰ ਛੱਡ ਕੇ ਹੋਰ ਕਿਸੇ ਪਾਸਿਓਂ ਵੀ ਚੜ੍ਹਨਾ ਸੰਭਵ ਨਹੀਂ ਸੀ। ਤੁਰਕੀ ਵਿੱਚ ਭੂਮੀ ਦਾ ਸਰਕਣਾ ਇੰਨਾ ਜ਼ਿਆਦਾ ਹੈ ਕਿ 2000 ਸਾਲ ਪਹਿਲਾਂ ਪੌਲਸ ਅਤੇ ਯੂਹੰਨਾ ਦੇ ਦਿਨਾਂ ਵਿੱਚ ਇਹ ਪਹਾੜ ਕਾਫ਼ੀ ਉੱਚੇ ਸੀ ਅਤੇ ਅੱਜ ਨਾਲੋਂ ਉਸ ਉੱਤੇ ਚੜ੍ਹਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੈ ਸੀ। ਇਸ ਸਭ ਦੇ ਬਾਵਜੂਦ ਵੀ ਦੁਸ਼ਮਣ ਦੇ ਸਿਪਾਹੀ ਇਸ ਵਿੱਚ ਦਾਖਲ ਹੋ ਗਏ ਸਨ। ਇਹ ਇਸ ਨਗਰ ਲਈ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਸੀ। 2 ਵਾਰੀ ਧਾਵਾ ਬੋਲ ਕੇ ਇਸ ਨੂੰ ਇਸ ਕਰਕੇ ਆਪਣੇ ਕਬਜ਼ੇ ਵਿੱਚ ਦੁਸ਼ਮਣ ਨੇ ਕਰ ਲਿਆ ਸੀ ਕਿਉਂਕਿ ਇਸ ਦੇ ਰਾਖੇ ਸੌਂ ਗਏ ਸਨ। ਪ੍ਰਭੂ ਯੇਸ਼ੂ ਜੀ ਸਰਦਿਸ ਦੀ ਕਲੀਸੀਆ ਨੂੰ ਆਖਦੇ ਹਨ ਕਿ ਤੁਸੀਂ ਸੌਵੋ ਨਾ ਬਲਕਿ ਜਾਗਦੇ ਰਹੋ। ਉਹ ਕਿਸੇ ਵਕਤ ਵੀ ਆ ਸਕਦੇ ਹਨ। ਸਰਦਿਸ ਦੇ ਲੋਕ ਇਹ ਨਹੀਂ ਜਾਣਦੇ ਸਨ ਕਿ ਦੁਸ਼ਮਣ ਕਦੋਂ ਆ ਰਿਹਾ ਸੀ ਅਤੇ ਅਸੀਂ ਵੀ ਇਹ ਨਹੀਂ ਜਾਣਦੇ ਕਿ ਪ੍ਰਭੂ ਯੇਸ਼ੂ ਮਸੀਹ ਜੀ ਕਦੋਂ ਆ ਰਹੇ ਹਨ। ਅੱਗੇ 3 ਅਧਿਆਏ ਉਸਦੀ 4 ਆਇਤ ਦੇ ਵਚਨ ਇਸ ਪ੍ਰਕਾਰ ਹਨ, ਪਰ ਤੇਰੇ ਕੋਲ ਸਰਦਿਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਵਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉਜਲੇ ਵਸਤਰ ਪਹਿਨੇ ਮੇਰੇ ਨਾਲ ਫਿਰਨਗੇ ਇਸ ਲਈ ਜੋ ਉਹ ਸੁਯੋਗ ਹਨ। ਇਸਰਾਇਲ ਵਿੱਚ ਹਮੇਸ਼ਾ ਹੀ ਇਸਰਾਇਲੀ ਕੌਮ ਦੀ ਬਜਾਏ ਸਿਰਫ ਇੱਕ ਬਖੀਆ ਹੀ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਰਿਹਾ ਸੀ। ਇੱਥੇ ਕਲੀਸੀਆ ਨੂੰ ਕਿਹਾ ਗਿਆ ਹੈ ਕਿ ਤੇਰੇ ਵਿੱਚ ਸਰਦਿਸ ਵਿੱਚ ਥੋੜ੍ਹੇ ਜਣੇ ਹਨ। ਲੂਕਾ 12 ਦੇ ਆਏ ਉਸਦੀ 32 ਆਇਤ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸਦੀ ਕਲੀਸੀਆ ਨੂੰ ਛੋਟਾ ਝੁੰਡ ਆਖਿਆ ਸੀ। ਅੱਜ ਕਲੀਸੀਆ ਵਿੱਚ ਵੀ ਇਹੋ ਜਿਹੇ ਸੰਤ ਹਨ ਜੋ ਕਿ ਬਾਣੀ ਨਾਲ ਪਿਆਰ ਕਰਦੇ ਹਨ, ਜੋ ਕਿ ਇਸ ਜ਼ਮਾਨੇ ਵਿੱਚ ਵੀ ਉਸ ਦੇ ਪ੍ਰਤੀ ਵਫ਼ਾਦਾਰ ਹਨ ਅਤੇ ਪਰਮੇਸ਼ਵਰ ਦੀ ਬਾਣੀ ਦੇ ਪੱਖ ਵਿੱਚ ਖੜ੍ਹੇ ਹਨ। ਉਹ ਪਾਪ ਦੁਆਰਾ ਭ੍ਰਿਸ਼ਟ ਕਰਨ ਵਾਲੇ ਕੰਮਾਂ ਵਿੱਚ ਨਹੀਂ ਲੱਗਦੇ ਅਤੇ ਨਾ ਹੀ ਸਰੀਰਕ ਕੰਮਾਂ ਵਿੱਚ ਉਹ ਆਪਣੇ ਆਪ ਨੂੰ ਲਾਉਂਦੇ ਹਨ। ਇਸ ਕਲੀਸੀਆ ਨੇ ਕਈ ਮਹਾਨ ਮਨੁੱਖ ਪੈਦਾ ਕੀਤੇ ਸਨ। ਉਹਨਾਂ ਵਿੱਚੋਂ ਮਾਰਟਿਨ ਲੂਥਰ ਅਤੇ ਜੌਨ ਕੈਲਵਿਨ ਸਭ ਨਾਲੋਂ ਜ਼ਿਆਦਾ ਸਿਰਕੜ ਸਨ। ਜੌਨ ਨੌਕਸ ਜੀ ਵੀ ਪਰਮੇਸ਼ਵਰ ਦੇ ਇੱਕ ਮਹਾਨ ਜਨ ਸਨ ਜਿਨ੍ਹਾਂ ਨੇ ਸਕਾਟਲੈਂਡ ਲਈ ਬਹੁਤ ਕੁਝ ਕੀਤਾ ਸੀ। ਉਸ ਤੋਂ ਬਾਅਦ ਜੌਨ ਬਨੀਅਨ ਜੀ ਹੋਏ ਜਿਨ੍ਹਾਂ ਨੇ ਮਸੀਹੀ ਮੁਸਾਫਰ ਪਿਲਗ੍ਰਿਮਸ ਪ੍ਰੋਗਰੈਸ ਨਾਂ ਦੀ ਪੁਸਤਕ ਲਿਖੀ ਸੀ ਜੋ ਕਿ ਉਸ ਦੇ ਆਪਣੇ ਹੀ ਜੀਵਨ ਬਾਰੇ ਦੱਸਦੀ ਹੈ ਕਿ ਕਿਸ ਤਰ੍ਹਾਂ ਅਦਭੁਤ ਤਰੀਕੇ ਨਾਲ ਪਰਮੇਸ਼ਵਰ ਨੇ ਉਸਨੂੰ ਬਚਾ ਲਿਆ ਸੀ। ਜੌਨ ਵੈਸਲੀ ਜੀ ਮੈਥੋਡਿਸਟ ਕਲੀਸੀਆ ਦੇ ਬਾਨੀ ਹੈ ਸਨ। ਪਰਮੇਸ਼ਵਰ ਨੇ ਉਸਨੂੰ ਅਜੀਬ ਤਰੀਕੇ ਨਾਲ ਬਚਾ ਕੇ ਇਸ ਤਰ੍ਹਾਂ ਇਸਤੇਮਾਲ ਕੀਤਾ ਸੀ। ਇੰਗਲੈਂਡ ਉਸ ਦੀ ਸੇਵਾ ਦੇ ਕਾਰਨ ਫਰਾਂਸ ਦੀ ਕ੍ਰਾਂਤੀ ਦੀ ਤਰ੍ਹਾਂ ਨਾਸ਼ ਨਹੀਂ ਸੀ ਕੀਤਾ ਗਿਆ। ਇਸ ਦੇ ਨਾਲ ਬਹੁਤ ਸਾਰੇ ਮਹਾਨ ਮਨੁੱਖਾਂ ਦੇ ਨਾਵਾਂ ਦੀ ਸੂਚੀ ਜੋੜੀ ਜਾ ਸਕਦੀ ਹੈ ਜਿਸ ਵਿੱਚ ਜੌਨ ਮੋਫੇਟ, ਡੇਵਿਡ ਲਿਵਿੰਗਸਟਨ, ਵਿਲੀਅਮ ਕੇਰੀ, ਹੈਨਰੀ ਮਾਰਟਨ ਅਤੇ ਟੀਟਸ ਕੋਅਨ ਦੇ ਨਾਮ ਪ੍ਰਮੁੱਖ ਹਨ। ਇਸ ਕਲੀਸੀਆ ਵਿੱਚ ਇਹੋ ਜਿਹੇ ਮਨੁੱਖਾਂ ਦੇ ਨਾਮ ਹਨ ਜੋ ਕਿ ਪਰਮੇਸ਼ਵਰ ਦੀ ਬਾਣੀ ਦੇ ਪ੍ਰਤੀ ਸੱਚੇ ਹੈ ਸਨ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਸੀ ਕੀਤਾ। ਅੱਜ ਵੀ ਇਹੋ ਜਿਹੇ ਬਹੁਤ ਕੁਝ ਲੋਕ ਹਨ ਪਰ ਮੈਂ ਉਹਨਾਂ ਦੀ ਸੂਚੀ ਨਹੀਂ ਤਿਆਰ ਕਰ ਸਕਦਾ ਕਿਉਂਕਿ ਇਸ ਤਰ੍ਹਾਂ ਕਰਕੇ ਮੈਂ ਬਹੁਤ ਸਾਰੇ ਨਾਮ ਛੱਡ ਜਾਵਾਂਗਾ ਜਿਨ੍ਹਾਂ ਨੂੰ ਇਸ ਵਿੱਚ ਜੋੜਿਆ ਜਾਣਾ ਜ਼ਰੂਰੀ ਹੈ। ਰੋਮੀ ਕਲੀਸੀਆ ਨੇ ਵੀ ਇਸੇ ਤਰ੍ਹਾਂ ਕਈ ਪਰਮੇਸ਼ਵਰ ਦੇ ਮਹਾਨ ਜਨ ਪੈਦਾ ਕੀਤੇ ਸਨ ਪਰ ਮੈਂ ਕਿਸੇ ਪ੍ਰਣਾਲੀ ਦੀ ਸ਼ਲਾਘਾ ਨਹੀਂ ਕਰਦਾ। 3 ਅਧਿਆਏ ਉਸਦੀ 5 ਅੱਜ ਦੇ ਵਚਨ ਬਾਈਬਲ ਬਾਣੀ ਦਾ ਇੱਕ ਮੁਸ਼ਕਲ ਭਾਗ ਹੈ। ਇੱਥੇ ਲਿਖਿਆ ਗਿਆ ਹੈ, ਜਿਹੜਾ ਜਿੱਤਣ ਵਾਲਾ ਹੈ ਉਹਨੂੰ ਇਸੇ ਪ੍ਰਕਾਰ ਚਿੱਟੇ ਵਸਤਰ ਪਹਿਨਾਏ ਜਾਣਗੇ ਅਤੇ ਮੈਂ ਉਹਦਾ ਨਾਂ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਵੇਟਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸਦੀਆਂ ਦੂਤਾਂ ਦੇ ਅੱਗੇ ਉਹਦੇ ਨਾਂ ਦਾ ਕਰਾਰ ਕਰਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਜੋ ਕਿ ਮਸੀਹ ਦੇ ਲਹੂ ਦੇ ਦੁਆਰਾ ਫਤਿਹ ਪਾਉਂਦਾ ਹੈ, ਸੱਚਮੁੱਚ ਉਹ ਇਹ ਉਸਦੀ ਆਪਣੀ ਸਮਰੱਥਾ, ਚਲਾਕੀ ਜਾਂ ਯੋਗਤਾ ਦੇ ਕਰਕੇ ਨਹੀਂ ਕਰਦਾ। ਅੱਗੇ ਆਖਿਆ ਗਿਆ ਹੈ ਕਿ ਮੈਂ ਉਹਦਾ ਨਾਂ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮੇਟਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸਦੇ ਦੂਤਾਂ ਦੇ ਅੱਗੇ ਉਹਦੇ ਨਾਂ ਦਾ ਕਰਾਰ ਕਰਾਂਗਾ। ਇਹ ਬੜੀ ਰੋਚਕ ਗੱਲ ਹੈ ਕਿ ਕੁਲਪੱਤਰੀਆਂ ਵਿੱਚ ਸਿਰਫ 2 ਪੁਸਤਕਾਂ ਹੀ ਜਾਣੀਆਂ ਗਈਆਂ ਹਨ। ਸਭ ਤੋਂ ਪਹਿਲੀ ਪੁਸਤਕ ਉਤਪਤ 5 ਅਧਿਆਏ ਉਸਦੀ 1 ਅਧਿਆਇ ਦੇ ਵਚਨਾਂ ਵਿੱਚ ਆਦਮ ਦੀਆਂ ਕੁੱਲਾਂ ਦੀ ਪੁਸਤਕ ਹੈ। ਅਸੀਂ ਸਾਰੇ ਉਸ ਪੁਸਤਕ ਵਿੱਚ ਹਾਂ ਪਰ ਇਹ ਤਾਂ ਇੱਕ ਮੌਤ ਦੀ ਪੋਥੀ ਹੈ। ਅਤੇ ਦੂਸਰੀ ਹੈ ਮੱਤੀ 1 ਅਧਿਆਏ ਉਸਦੀ 1 ਅਧਿਆਇ ਦੇ ਵਚਨਾਂ ਵਿੱਚ ਯੇਸ਼ੂ ਮਸੀਹ ਦੀ ਕੁਲਪੱਤਰੀ। ਕੁਲਪੱਤਰੀ ਇੱਕ ਆਮ ਕਰਕੇ ਨਾ ਵਰਤਿਆ ਜਾਣ ਵਾਲਾ ਸ਼ਬਦ ਹੈ ਅਤੇ ਇਹ ਸਿਰਫ ਆਦਮ ਅਤੇ ਮਸੀਹ ਦੇ ਸੰਬੰਧ ਵਿੱਚ ਹੀ ਇਸਤੇਮਾਲ ਕੀਤਾ ਗਿਆ ਸੀ। ਯੇਸ਼ੂ ਮਸੀਹ ਦੀ ਕੁਲਪੱਤਰੀ ਜੀਵਨ ਦੀ ਪੋਥੀ ਹੈ। ਹਮੇਸ਼ਾ ਮੇਰਾ ਵਿਸ਼ਵਾਸ ਹੈ ਕਿ ਆਪ ਉਸ ਪੋਥੀ ਵਿੱਚ ਮਸੀਹ ਵਿੱਚ ਨਿਹਚਾ ਕਰਕੇ ਹੀ ਦਾਖਲ ਹੁੰਦੇ ਹੋ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਸੰਭਵ ਹੈ ਕਿ ਜੀਵਨ ਦੀ ਪੋਥੀ ਵਿੱਚ ਦਰਜ ਕੀਤੇ ਜਾਣ ਤੋਂ ਬਾਅਦ ਆਪ ਦਾ ਨਾਮ ਹੇਠ ਦਿੱਤਾ ਜਾਵੇ? ਕੀ ਆਪ ਆਪਣੀ ਮੁਕਤੀ ਨੂੰ ਖੋਜ ਸਕਦੇ ਹੋ? ਜੇਕਰ ਇਹ ਸੰਭਵ ਹੁੰਦਾ ਤਦ ਯੇਸ਼ੂ ਜੀ ਇਸ ਤਰ੍ਹਾਂ ਨਹੀਂ ਸੀ ਆਖਣ ਲੱਗੇ ਕਿ ਮੈਂ ਉਹਨਾਂ ਨੂੰ ਸਦੀਪਕ ਜੀਉਣ ਦਿੰਦਾ। ਪਰ ਉਹਨਾਂ ਦਾ ਸਦੀਪਕ ਕਾਲਤੀਕ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਇਹ ਵਚਨ ਯੋਹੰਨਾ ਦੀ ਇੰਜੀਲ 10 ਅਧਿਆਏ ਉਸਦੀ 28 ਅੱਜ ਦੇ ਹਨ। ਬਾਈਬਲ ਬਾਣੀ ਵਿੱਚ ਵਾਰ ਵਾਰ ਸਾਨੂੰ ਸਾਡੀ ਮੁਕਤੀ ਬਾਰੇ ਨਿਸ਼ਚਿਤਤਾ ਦਿਲਾਈ ਗਈ ਹੈ। ਇਸ ਆਇਤ ਦੇ ਵਚਨਾਂ ਵਿੱਚ ਇਹ ਤਾਂ ਇੱਕ ਵਾਅਦਾ ਹੈ ਕਿ ਉਹਨਾਂ ਦੀ ਮਸੀਹ ਵਿੱਚ ਨਿਹਚਾ ਦੇ ਕਾਰਨ ਉਹਨਾਂ ਦਾ ਨਾਮ ਨਹੀਂ ਮਿਟਾਇਆ ਜਾਵੇਗਾ। ਮੈਂ ਸੋਚਦਾ ਹਾਂ ਕਿ ਇਸ ਵਚਨ ਦੀ ਇਹੋ ਹੀ ਸਭ ਤੋਂ ਮਹੱਤਵਪੂਰਨ ਵਿਆਖਿਆ ਹੈ। ਪ੍ਰਕਾਸ਼ ਦੀ ਪੋਥੀ ਵਿੱਚ ਇਸ ਪੋਥੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਸ ਬਾਰੇ 13 ਅਧਿਆਏ ਉਸਦੀ 8 ਆਇਤ, 17 ਅਧਿਆਏ ਦੀ 8 ਆਇਤ, 20 ਅਧਿਆਏ ਉਸਦੀ 12 ਅਤੇ 15 ਆਇਤਾਂ, 21 ਅਧਿਆਏ ਦੀ 27 ਆਇਤ ਅਤੇ 22 ਅਧਿਆਏ ਉਸਦੀ 19 ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹ ਸਕਦੇ ਹਾਂ। ਇਹਨਾਂ ਹਵਾਲਿਆਂ ਵਿੱਚ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਇਹੋ ਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਨਾਮ ਦਰਜ ਕੀਤੇ ਗਏ ਹਨ ਅਤੇ ਉਹ ਵੀ ਹਨ ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਨਹੀਂ ਲਿਖੇ ਗਏ। ਇਸ ਬਾਰੇ ਅਸੀਂ ਉਦੋਂ ਜ਼ਿਕਰ ਕਰਾਂਗੇ ਜਦੋਂ ਇਸ ਨਾਲ ਸੰਬੰਧਿਤ ਅਸੀਂ 22 ਅਧਿਆਏ ਵਿੱਚ ਪ੍ਰਕਾਸ਼ ਦੀ ਪੋਥੀ ਵਿੱਚ ਪਹੁੰਚਾਂਗੇ। ਕੁਝ ਵਿਆਖਿਆਕਾਰ 20 ਅਧਿਆਏ ਵਿੱਚ ਦੋ ਪੁਸਤਕਾਂ ਹੋਣ ਬਾਰੇ ਵਿਚਾਰ ਰੱਖਦੇ ਹਨ, ਵਿਖਾਵਾਕਾਰੀਆਂ ਦੀ ਪੁਸਤਕ ਅਤੇ ਅਸਲੀਅਤ ਦੀ ਪੁਸਤਕ। ਉਹ ਇਹ ਵਿਚਾਰ ਰੱਖਦੇ ਹਨ ਕਿ ਇਹ ਨਾਵਾਂ ਦਾ ਮੇਟਣਾ ਵਿਖਾਵਾਕਾਰੀਆਂ ਦੀ ਪੁਸਤਕ ਵਿੱਚੋਂ ਹੀ ਹੁੰਦਾ ਹੈ, ਨਾ ਕਿ ਅਸਲੀਅਤ ਦੀ ਪੁਸਤਕ ਵਿੱਚੋਂ। ਦੂਸਰੇ ਇਹ ਤਜਵੀਜ਼ ਦਿੰਦੇ ਹਨ ਕਿ ਸ਼ੁਰੂ ਵਿੱਚ ਸਾਰੇ ਨਾਮ ਜੀਵਨ ਦੀ ਪੋਥੀ ਵਿੱਚ ਹੀ ਦਰਜ ਕੀਤੇ ਜਾਂਦੇ ਹਨ, ਪਰ ਕੁਝ ਕੁ ਮਿਟਾ ਦਿੱਤੇ ਜਾਂਦੇ ਹਨ। ਇੱਕ ਵਿਅਕਤੀ ਦੀ ਇਹ ਫੈਸਲਾ ਕਰਨ ਦੀ ਘਾਟ ਕਿ ਉਹ ਮਸੀਹ ਨੂੰ ਕਬੂਲ ਕਰ ਲਵੇ ਜਾਂ ਫਿਰ ਉਸ ਦੁਆਰਾ ਮਸੀਹ ਦਾ ਇਨਕਾਰ ਕੀਤਾ ਜਾਣਾ ਹੀ ਉਸ ਦੀ ਮੌਤ ਦੇ ਵਕਤ ਉਸ ਦੇ ਨਾਮ ਨੂੰ ਮਿਟਾਏ ਜਾਣ ਦਾ ਕਾਰਨ ਬਣਦਾ ਹੈ। ਇਹਨਾਂ ਦੋਹਾਂ ਹੀ ਵਿਚਾਰਾਂ ਵਿੱਚ ਉਹਨਾਂ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਈ ਅੱਛੀਆਂ ਦਲੀਲਾਂ ਪਾਈਆਂ ਜਾਂਦੀਆਂ ਹਨ। ਮੁੱਖ ਗੱਲ ਇਹ ਹੈ ਕਿ ਸਰਦਿਸ ਵਿੱਚ ਕੁਝ ਲੋਕ ਸਨ ਜਿਨ੍ਹਾਂ ਦੇ ਨਾਂ ਜੀਵਨ ਦੀ ਪੁਸਤਕ ਵਿੱਚੋਂ ਨਹੀਂ ਮਿਟਾਏ ਜਾਣਗੇ। 6 ਆਇਤ ਦੇ ਬਚਨਾਂ ਵਿੱਚ ਲਿਖਿਆ ਗਿਆ ਹੈ, ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸੀਆਂ ਨੂੰ ਕੀ ਆਖਦਾ ਹੈ। ਕਿਸੇ ਦੇ ਵੀ ਨਾਂ ਮਿਟਾਏ ਨਹੀਂ ਸਨ ਗਏ, ਬਲਕਿ ਸਰਦਿਸ ਵਿੱਚੋਂ ਵੀ ਕੁਝ ਬਚਾਏ ਜਾਣ ਵਾਲੇ ਸਨ। ਅੱਜ ਕਲੀਸੀਆ ਨੂੰ ਆਤਮਾ ਦੀ ਆਵਾਜ਼, ਜੋ ਕਿ ਮਸੀਹ ਆਪਣੇ ਵਚਨ ਦੇ ਰਾਹੀਂ ਆਖ ਰਿਹਾ ਹੈ, ਉਸ ਨੂੰ ਸੁਣਨ ਦੀ ਜ਼ਰੂਰਤ ਹੈ। ਪ੍ਰਭੂ ਸਾਨੂੰ ਇਸੇ ਤਰ੍ਹਾਂ ਕਰਨ ਵਿੱਚ ਮਦਦ ਕਰੇ। ਅੱਜ ਦੇ ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਵੇ।